ਸਤਨਾਮ ਸ੍ਰੀ ਵਾਹਿਗੁਰੂ ਜੀਓ। ਆਸਾ ਮਹੱਲਾ ਪਹਿਲਾ। ਨਿਵ ਨਿਵ ਪਾਏ ਲਗੋਂ ਗੁਰ ਆਪਣੇ, ਆਤਮ ਰਾਮ ਨਿਹਾਰਿਆ। ਕਰਤ ਵਿਚਾਰ ਹਿਰਦੈ ਹਰ ਰਵਿਆ, ਹਿਰਦੈ ਦੇਖ ਵਿਚਾਰਿਆ। ਨਿਵ ਨਿਵ ਪਾਏ ਲਗੋਂ ਗੁਰ ਆਪਣੇ, ਆਤਮ ਰਾਮ ਨਿਹਾਰਿਆ। ਕਰਤ ਵਿਚਾਰ ਹਿਰਦੈ ਹਰ ਰਵਿਆ, ਹਿਰਦੈ ਦੇਖ ਵਿਚਾਰਿਆ। ਬੋਹਲੋ ਰਾਮ ਕਰੇ ਨਿਸਤਾਰਾ, ਗੁਰ ਪ੍ਰਸਾਦ ਰਤਨ ਹਰ ਲਾਭੈ, ਮਿਟੇ ਅਗਿਆਨ ਹੋਏ ਉਜਿਆਰਾ। ਰਹਾਉ ਰਵਨੀ ਰਵੈ ਬੰਧਨ ਨਹੀਂ ਟੁੱਟੈ, ਵਿੱਚ ਹੋਮੈ ਭਰਮ ਨਾ ਜਾਈ। ਸਤਿਗੁਰ ਮਿਲੈ ਤਹੁ ਮੈਂ ਟੁੱਟੈ, ਤਾਕੋ ਲੇਖੈ ਪਾਈ। ਹਰ ਹਰ ਨਾਮ ਭਗਤ ਪ੍ਰਿਆ ਪ੍ਰੀਤਮ, ਸੁਖ ਸਾਗਰ ਉਰਤਾਰੇ। ਭਗਤ ਵਚਲ ਜਗ ਜੀਵਨ ਦਾਤਾ, ਮਤ ਗੁਰਮਤ ਹਰ ਨਿਸਤਾਰੇ। ਮਨ ਸਿਓ ਜੂਝ ਮਰੈ ਪ੍ਰਭ ਪਾਏ, ਮਨਸਾ ਮਨੈ ਸਮਾਏ। ਨਾਨਕ ਕਿਰਪਾ ਕਰੇ ਜਗ ਜੀਵਨ, ਸਹਿਜ ਪਾਏ ਲੇ ਬੁਲਾਏ। ਮਨ ਸਿਓ ਜੂਝ ਮਰੈ ਪ੍ਰਭ ਪਾਏ, ਮਨਸਾ ਮਨੈ ਸਮਾਏ। ਨਾਨਕ ਕਿਰਪਾ ਕਰੇ ਜਗ ਜੀਵਨ, ਸਹਿਜ ਪਾਏ ਲੇ ਬੁਲਾਏ। ਨਿਵ ਨਿਵ ਪਾਏ ਲਗੋ ਗੁਰ ਆਪਣੇ, ਆਤਮ ਰਾਮ ਨਿਹਾਰਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ ਹੈ, ਚਰਹਿ ਕਸੰਮਲ ਪਾਪ ਤੇਰੇ ਮਨੁਆ, ਅੰਮ੍ਰਿਤ ਕਥਾ ਸੰਤ ਸੰਗ ਸੁਣੁਆ। ਜਿਹੜਾ ਗੁਰਸਿੱਖ ਮਾਈ ਭਾਈ ਸਤਸੰਗਤ ਵਿੱਚ ਆ ਕੇ ਸਤਿਗੁਰੂ ਦੀ ਪਵਿੱਤਰ ਬਾਣੀ ਦੀ ਅਮਰ ਕਥਾ ਸੁਣਦਾ ਹੈ, ਚਰਹਿ ਕਸੰਮਲ ਪਾਪ ਉਹਦੇ ਸਾਰੇ ਹੀ ਛੋਟੇ ਵੱਡੇ ਪਾਪ ਝੜ ਜਾਂਦੇ ਹਨ, ਨਾਸ ਹੋ ਜਾਂਦੇ ਹਨ। ਜਿਵੇਂ ਜਿਵੇਂ ਕੋਈ ਬਾਣੀ ਦੀ ਕਥਾ ਸੁਣਦਾ ਹੈ, ਬਾਣੀ ਉਹਦੇ ਅੰਦਰ ਪ੍ਰਵੇਸ਼ ਕਰਦੀ ਹੈ। ਬਾਣੀ ਇੱਕ ਰੌਸ਼ਨੀ ਹੈ, ਬਾਣੀ ਇੱਕ ਚਾਨਣ ਹੈ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਜਦੋਂ ਇਹ ਗੁਰਬਾਣੀ ਦੀ ਰੌਸ਼ਨੀ ਅੰਦਰ ਚਲੀ ਜਾਂਦੀ ਹੈ, ਇਹਦੇ ਨਾਲ ਮਨ ਦਾ ਹਨੇਰਾ ਸਾਰਾ ਹੀ ਦੂਰ ਹੋ ਜਾਂਦਾ ਹੈ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਾਨੂੰ ਨਾਮ ਜਪਣ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ, ਅਤੇ ਨਾਲ ਇਹ ਵੀ ਦੱਸਦੇ ਹਨ ਇਹ ਨਾਮ ਕਿੰਨਾ ਅਮੋਲਕ ਹੈ, ਇਸ ਨਾਮ ਨੂੰ ਕਿੱਥੋਂ ਪ੍ਰਾਪਤ ਕੀਤਾ ਜਾ ਸਕਦਾ ਹੈ, ਇਸ ਨਾਮ ਦਾ ਮਹਾਤਮ ਕੀ ਹੈ। ਇਹਨਾਂ ਸਾਰਿਆਂ ਪੱਖਾਂ 'ਤੇ ਸਤਿਗੁਰੂ ਚਾਨਣਾ ਪਾ ਰਹੇ ਹਨ। ਇਸ ਪਾਵਨ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਹਨ। ਗੁਰੂ ਬਾਬਾ ਜੀ ਫਰਮਾਉਂਦੇ ਹਨ, ਬੋਲੋ ਰਾਮ ਕਰੇ ਨਿਸਤਾਰਾ, ਗੁਰ ਪ੍ਰਸਾਦ ਰਤਨ ਹਰ ਲਾਭੈ, ਮਿਟਿਆ ਅਗਿਆਨ ਹੋਏ ਉਜਿਆਰਾ। ਰਹਾਉ ਬੋਲੋ ਰਾਮ, ਗੁਰਮੁਖੋ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਰਸਨਾ ਤੋਂ ਉਚਾਰਨ ਕਰੋ। ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟੀ ਹੈ। ਇਹ ਰਸਨਾ ਨਾਮ ਜਪਣ ਵਾਸਤੇ ਹੀ ਤਾਂ ਵਾਹਿਗੁਰੂ ਨੇ ਦਿੱਤੀ ਹੈ। ਜਪੀਐ ਨਾਮ ਜਪੀਐ ਅੰਨ, ਇਸ ਰਸਨਾ ਦੁਆਰਾ ਨਾਮ ਵੀ ਜਪੋ ਅਤੇ ਨਾਲ ਲੰਗਰ ਵੀ ਛਕੋ। ਰਸਨਾ ਨਾਲ ਦੋ ਕੰਮ ਹੁੰਦੇ ਨੇ, ਇਹ ਰਸਨਾ ਬੋਲਦੀ ਵੀ ਹੈ ਅਤੇ ਰਸਨਾ ਪਦਾਰਥਾਂ ਦੇ ਰਸ ਨੂੰ ਵੀ ਚੱਖਦੀ ਹੈ। ਇਸ ਲਈ ਇਸ ਰਸਨਾ ਦੇ ਨਾਲ ਦੋ ਕੰਮ ਕਰਨੇ ਚਾਹੀਦੇ ਨੇ। ਪਹਿਲਾ ਕੰਮ ਹੈ ਜਪੀਐ ਨਾਮ, ਭਾਈ ਨਾਮ ਜਪੋ, ਅਤੇ ਫਿਰ ਦੂਸਰਾ ਹੈ ਜਪੀਐ ਅੰਨ, ਅਤੇ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਅਤੇ ਨਾਲ ਅੰਨ ਨੂੰ ਵੀ ਜਪੋ, ਭਾਵ ਲੰਗਰ ਵੀ ਛਕੋ। ਬੋਲੋ ਰਾਮ ਕਰੇ ਨਿਸਤਾਰਾ। ਹਜ਼ੂਰ ਇੱਥੇ ਫਰਮਾਉਂਦੇ ਨੇ, ਗੁਰਮੁਖੋ ਤੁਸੀਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਰਸਨਾ ਦੁਆਰਾ ਉਚਾਰਨ ਕਰੋ, ਕਰੇ ਨਿਸਤਾਰਾ, ਇਹ ਤੁਹਾਡਾ ਨਿਸਤਾਰਾ ਕਰ ਦੇਵੇਗਾ। ਨਿਸ ਕਹਿੰਦੇ ਨੇ ਰਾਤ ਨੂੰ, ਰਾਤ ਹਨੇਰੀ ਹੁੰਦੀ ਹੈ। ਇਸੇ ਤਰ੍ਹਾਂ ਇਹ ਸੰਸਾਰ ਵੀ ਇੱਕ ਹਨੇਰੀ ਕੋਠੜੀ ਵਾਂਗ ਹੈ। ਜਿਹੜਾ ਮਨੁੱਖ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਾ ਹੈ, ਉਹਦਾ ਇਸ ਨਿਸ ਪ੍ਰਪੰਚ ਤੋਂ ਪਾਰੋ ਤਾਰਾ ਹੋ ਜਾਂਦਾ ਹੈ। ਮਹਾਰਾਜ, ਇਹ ਨਾਮ ਮਿਲਦਾ ਕਿੱਥੋਂ ਹੈ? ਹਜ਼ੂਰ ਕਹਿੰਦੇ ਗੁਰਪ੍ਰਸਾਦ ਰਤਨ ਹਰ ਲੱਭੈ। ਇਹ ਨਾਮ ਇੱਕ ਰਤਨ ਹੈ, ਮਿਲਦਾ ਕਿੱਥੋਂ ਹੈ? ਗੁਰਪ੍ਰਸਾਦ, ਗੁਰੂ ਦੀ ਕਿਰਪਾ ਨਾਲ ਹੀ ਇਹ ਨਾਮ ਰੂਪੀ ਰਤਨ ਲੱਭਦਾ ਹੈ। ਅਤੇ ਜਿਸ ਨੂੰ ਪ੍ਰਾਪਤ ਹੋ ਜਾਵੇ ਮਿਟੈ ਅਗਿਆਨ, ਹੋਏ ਉਜਿਆਰਾ, ਉਹਦੇ ਅੰਦਰ ਦੈਵੀ ਗਿਆਨ ਦਾ ਉਜਿਆਰਾ ਉਜਾਲਾ ਹੋ ਜਾਂਦਾ ਹੈ, ਪ੍ਰਕਾਸ਼ ਹੋ ਜਾਂਦਾ ਹੈ। ਅਤੇ ਉਸ ਪ੍ਰਕਾਸ਼ ਹੋਣ ਦੇ ਨਾਲ ਮਿਟੈ ਅਗਿਆਨ, ਜਿਹੜਾ ਅੰਦਰਲਾ ਅਗਿਆਨ ਦਾ ਹਨੇਰਾ ਹੈ ਉਹ ਨਾਸ ਹੋ ਜਾਂਦਾ ਹੈ। ਜਿਵੇਂ ਹਜ਼ੂਰ ਨੇ ਉਦਾਹਰਣ ਦਿੱਤੀ ਹੈ, ਦੀਵਾ ਬਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਜਦੋਂ ਦੀਵਾ ਬਲਦਾ ਹੈ ਆਪਣੇ ਆਪ ਹੀ ਹਨੇਰਾ ਦੂਰ ਹੋ ਜਾਂਦਾ ਹੈ। ਜਿੱਥੇ ਦੈਵੀ ਗਿਆਨ ਦਾ ਚਾਨਣ ਹੋ ਜਾਂਦਾ ਹੈ, ਜਿੱਥੇ ਨਾਮ ਰੂਪੀ ਰਤਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਕਿਉਂਕਿ ਰਤਨ ਦੇ ਵਿੱਚ ਪ੍ਰਕਾਸ਼ ਵੀ ਹੁੰਦਾ, ਚਮਕ ਵੀ ਹੁੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਵਾਹਿਗੁਰੂ ਦਾ ਨਾਮ ਇੱਕ ਰਤਨ ਹੈ, ਅਤੇ ਜਦੋਂ ਇਸ ਰਤਨ ਦਾ ਉਜਿਆਲਾ ਪ੍ਰਕਾਸ਼ ਹੁੰਦਾ ਹੈ, ਇਹਦੇ ਨਾਲ ਅਗਿਆਨ ਮਿਟ ਜਾਂਦਾ ਹੈ, ਮਨ ਦਾ ਹਨੇਰਾ ਦੂਰ ਹੋ ਜਾਂਦਾ ਹੈ। ਇਸੇ ਲਈ ਹੁਣ ਸਤਿਗੁਰੂ ਦੇ ਸਤਿਕਾਰ ਵਿੱਚ ਹਜ਼ੂਰ ਫਰਮਾਉਂਦੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ,
ਨਿਵ ਨਿਵ ਪਾਇ ਲਗੋ ਗੁਰ ਆਪਣੇ, ਆਤਮ ਰਾਮ ਨਿਹਾਰਿਆ।
ਆਸਾ ਰਾਗ ਵਿੱਚ ਗੁਰੂ ਬਾਬਾ ਜੀ ਫਰਮਾਉਂਦੇ ਹਨ, ਗੁਰਮੁਖੋ ਨਿਵ ਨਿਵ ਪਾਇ ਲਗੋ ਗੁਰ ਆਪਣੇ, ਅਸੀਂ ਆਪਣੇ ਗੁਰੂ ਦੇ ਨਿਵ ਨਿਵ ਕੇ ਚੁੱਕ ਚੁੱਕ ਕੇ ਚਰਨੀ ਲੱਗਦੇ ਹਾਂ। ਕਿਉਂ? ਆਤਮ ਰਾਮ ਨਿਹਾਰਿਆ, ਅਸੀਂ ਪੂਰੇ ਗੁਰੂ ਦੀ ਕਿਰਪਾ ਨਾਲ ਹੀ ਆਤਮਾ ਨੂੰ ਅਤੇ ਰਾਮ ਪਰਮਾਤਮਾ ਨੂੰ ਨਿਹਾਰਿਆ, ਇਹਨਾਂ ਅੱਖਾਂ ਨਾਲ ਵੇਖ ਲਿਆ ਹੈ। ਪਹਿਲਾਂ ਆਤਮਾ ਨੂੰ, ਫਿਰ ਰਾਮ ਪਰਮਾਤਮਾ ਨੂੰ। ਭਾਵ ਜਦੋਂ ਗੁਰੂ ਦੀ ਮਿਹਰ ਹੁੰਦੀ ਹੈ, ਪਹਿਲਾਂ ਗੁਰਮੁਖ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਜੋ ਸਾਡੇ ਅੰਦਰ ਵਸ ਰਹੀ ਹੈ ਉਹਦੇ ਦਰਸ਼ਨ ਹੁੰਦੇ ਨੇ, ਅਤੇ ਫਿਰ ਉਸ ਜੋਤ ਤੋਂ ਅੱਗੇ ਜਿਹੜਾ ਉਸ ਜੋਤ ਦਾ ਪ੍ਰਕਾਸ਼ਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹਦੇ ਵੀ ਦੀਦਾਰ ਹੋਣ ਲੱਗ ਜਾਂਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ, ਅਸੀਂ ਆਪਣੇ ਗੁਰੂ ਦੇ ਨਿਵ ਨਿਵ ਕੇ ਚੁੱਕ ਚੁੱਕ ਕੇ ਚਰਨੀ ਲੱਗਦੇ ਹਾਂ, ਜਿਸ ਦੀ ਕਿਰਪਾ ਨਾਲ ਪਹਿਲਾਂ ਆਤਮਾ ਨੂੰ ਤੇ ਫਿਰ ਉਸ ਪਰਮਾਤਮਾ ਨੂੰ ਵਿਖਿਆ ਹੈ।
ਕਰਤ ਵਿਚਾਰ ਹਿਰਦੈ ਹਰ ਰਵਿਆ, ਹਿਰਦੈ ਦੇਖ ਵਿਚਾਰਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਰਤ ਵਿਚਾਰ, ਗੁਰੂ ਦੇ ਬਖਸ਼ੇ ਹੋਏ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਇਆਂ ਹਿਰਦੈ ਹਰ ਰਵਿਆ, ਅਸੀਂ ਆਪਣੇ ਹਿਰਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਰਵਿਆ ਦਾ ਅਰਥ ਸਿਮਰਿਆ, ਯਾਦ ਕੀਤਾ, ਹਿਰਦਾ ਦੇਖ ਵੀ ਚਾਰਿਆ ਤੇ ਸਿਮਰਨ ਕਰਦਿਆਂ ਕਰਦਿਆਂ ਸਾਨੂੰ ਅੰਦਰੋਂ ਉਸ ਵਾਹਿਗੁਰੂ ਦੀ ਜੋਤ ਦੇ ਦਰਸ਼ਨ ਹੋਏ। ਹਿਰਦਾ ਦੇਖ, ਪਹਿਲਾਂ ਹਿਰਦੇ ਵਿੱਚ ਹੀ ਉਹਨੂੰ ਦੇਖਿਆ ਜਾਂਦਾ। ਦਿਲ ਮੈਂ ਖੋਜ ਦਿਲੈ ਦਿਲ ਖੋਜੋ ਹੋ, ਇਹੀ ਠੌਰ ਮੁਕਾਮਾ। ਬਾਬਾ ਫਰੀਦ ਜੀ ਨੇ ਵੀ ਆਖਿਆ ਹੈ, ਵਸੀ ਰੱਬ ਹਿਆਲੀਐ, ਹਿਆਲੀਆ ਦਾ ਅਰਥ ਹਿਰਦਾ, ਵਸੀ ਰੱਬ ਹਿਆਲੀਐ ਜੰਗਲ ਕਿਆ ਟੁੰਡੇ। ਹਜ਼ੂਰ ਕਹਿੰਦੇ ਨੇ, ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਇਆਂ ਜਦੋਂ ਹਿਰਦੇ ਵਿੱਚ ਵਾਹਿਗੁਰੂ ਨਾਮ ਦਾ ਸਿਮਰਨ ਕੀਤਾ ਤੇ ਸਿਮਰਨ ਦੁਆਰਾ ਹਿਰਦਾ ਦੇਖ ਆਪਣੇ ਹਿਰਦੇ ਵਿੱਚ ਉਸ ਵਾਹਿਗੁਰੂ ਦੀ ਜੋਤ ਨੂੰ ਤੱਕਿਆ ਤੇ ਵਿਚਾਰਿਆ, ਫਿਰ ਅੱਗੇ ਅਸੀਂ ਉਸ ਜੋਤ ਨੂੰ ਅੱਖਾਂ ਨਾਲ ਵੇਖ ਕੇ ਤੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਿਚਾਰ ਕੀਤੀ।
ਬੋਲੋ ਰਾਮ ਕਰੇ ਨਿਸਤਾਰਾ, ਗੁਰ ਪ੍ਰਸਾਦ ਰਤਨ ਹਰ ਲਾਭੈ, ਮਿਟੇ ਅਗਿਆਨ ਹੋਏ ਉਜਿਆਰਾ ਰਾਓ।
ਹਜ਼ੂਰ ਫਰਮਾਉਂਦੇ ਨੇ, ਗੁਰਮੁਖੋ ਤੁਸੀਂ ਵਾਹਿਗੁਰੂ ਦਾ ਨਾਮ ਉਚਾਰਨ ਕਰੋ, ਵਾਹਿਗੁਰੂ ਵਾਹਿਗੁਰੂ ਜਪੋ, ਇਹ ਤੁਹਾਡਾ ਉਧਾਰ ਕਰ ਦੇਵੇਗਾ। ਇਹ ਰਤਨ ਲੱਭਦਾ ਕਿੱਥੋਂ ਹੈ? ਗੁਰੂ ਦੀ ਕਿਰਪਾ ਦੁਆਰਾ ਇਹ ਨਾਮ ਰੂਪੀ ਰਤਨ ਲੱਭਦਾ ਹੈ ਤੇ ਜਦੋਂ ਕਿਸੇ ਨੂੰ ਇਹ ਰਤਨ ਲੱਭ ਜਾਵੇ, ਮਿਟੈ ਅਗਿਆਨ ਹੋਏ ਉਜਿਆਰਾ, ਉਹਦੇ ਅੰਦਰ ਦੈਵੀ ਗਿਆਨ ਦਾ ਚਾਨਣ ਹੋ ਜਾਂਦਾ ਹੈ, ਉਸ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ, ਜਿਸਦਾ ਸਦਕਾ ਮਨ ਦੇ ਵਿੱਚੋਂ ਅਗਿਆਨ ਦਾ ਮੂੰਹ ਮਾਇਆ ਦਾ ਹਨੇਰਾ ਦੂਰ ਹੋ ਜਾਂਦਾ ਹੈ।
ਰਵਨੀ ਰਵੈ ਬੰਧਨ ਨਹੀਂ ਟੂਟੈ, ਵਿੱਚ ਹੋਮੈ ਭਰਮ ਨਾ ਜਾਈ।
ਰਹਾਓ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਹੜਾ ਮਨੁੱਖ ਰਵਨੀ ਰਵੈ, ਕੇਵਲ ਰਟੀ ਹੋਈ ਗੱਲ ਹੀ ਬਾਰ ਬਾਰ ਉਚਾਰਨ ਕਰਦਾ ਹੈ, ਭਾਵ ਜਿਹੜਾ ਜ਼ਬਾਨੀ ਜ਼ਬਾਨੀ ਆਪਣੇ ਮੁਖੋਂ ਰਟੀ ਹੋਈ ਗੱਲ ਨੂੰ ਦੁਹਰਾਉਂਦਾ ਹੈ, ਬੰਧਨ ਨਹੀਂ ਟੁੱਟਾ, ਉਹਦੇ ਬੰਧਨ ਨਹੀਂ ਟੁੱਟ ਸਕਦੇ, ਵਿੱਚ ਹਉਮੈ ਭਰਮ ਨਾ ਜਾਈ, ਕਿਉਂਕਿ ਉਹਦੇ ਅੰਦਰ ਹਉਮੈ ਹੁੰਦੀ ਹੈ। ਇਹਦਾ ਮਤਲਬ ਇਹ ਹੈ, ਜਿਹੜੇ ਕੇਵਲ ਵਿਦਵਾਨ ਨੇ, ਪ੍ਰਚਾਰਕ ਨੇ, ਉਹਨਾਂ ਦੇ ਮਨ ਦੇ ਵਿੱਚ ਹੰਕਾਰ ਹੁੰਦਾ, ਅਸੀਂ ਬਹੁਤ ਵੱਡੇ ਗਿਆਨੀ ਹਾਂ, ਧਿਆਨੀ ਹਾਂ, ਵਿਦਵਾਨ ਹਾਂ, ਬੁੱਧੀਜੀਵੀ ਹਾਂ, ਔਰ ਉਹਨਾਂ ਦੇ ਨਾਲ ਪੁੱਛਾਂ ਵੀ ਲੱਗੀਆਂ ਹੁੰਦੀਆਂ ਨੇ, ਇਹ ਡਾਕਟਰ ਹੈ, ਇਹ ਪ੍ਰਿੰਸੀਪਲ ਹੈ, ਇਹ ਪ੍ਰੋਫੈਸਰ ਹੈ, ਇਹ ਇੱਕ ਦਾਰਸ਼ਨਿਕ ਹੈ, ਇਹ ਇੱਕ ਫਿਲਾਸਫਰ ਹੈ, ਇਸ ਤਰ੍ਹਾਂ ਦੀ ਇਹ ਹਉਮੈ ਹਰ ਬੰਦੇ ਦੇ ਮਨ ਦੇ ਵਿੱਚ ਪੈਦਾ ਹੁੰਦੀ ਹੈ। ਪਰ ਹਜ਼ੂਰ ਕਹਿੰਦੇ ਨੇ, ਰਵਨੀ ਰਵੈ ਬੰਧਨ ਨਹੀਂ ਟੂਟੈ, ਵਿੱਚ ਹਉਮੈ ਭਰਮ ਨਾ ਜਾਏ। ਇਹ ਜਿੰਨੀ ਵੀ ਜ਼ਬਾਨੀ ਕਲਾਮੀ ਆਦਮੀ ਕੋਈ ਰਟੀ ਰਟਾਈ ਗੱਲ ਕਰਦਾ ਹੈ, ਉਹਦੇ ਨਾਲ ਬੰਧਨ ਨਹੀਂ ਟੁੱਟ ਸਕਦੇ, ਕਿਉਂ? ਵਿੱਚ ਹਉਮੈ ਹੋਣ ਕਰਕੇ ਭਰਮ ਨਾ ਜਾਈ, ਜਿਹੜਾ ਅੰਦਰੋਂ ਭਰਮ ਦਾ ਪਰਦਾ ਉਹ ਵੀ ਦੂਰ ਨਹੀਂ ਹੁੰਦਾ। ਠੀਕ ਹੈ, ਭਾਵੇਂ ਜਿਹੜਾ ਵਿਦਵਾਨ ਹੈ ਉਹ ਗੱਲੀ ਗੱਲੀ ਜਿੰਨਾ ਮਰਜ਼ੀ ਲੋਕਾਂ ਨੂੰ ਗਿਆਨ ਸੁਣਾਈ ਜਾਵੇ, ਪਰ ਜਿਹੜਾ ਉਹਦੇ ਅੰਦਰ ਭਰਮ ਦਾ ਪਰਦਾ ਹੈ, ਮੋਹ ਮਾਇਆ ਅਗਿਆਨ ਦਾ ਪਰਦਾ ਹੈ, ਉਹ ਤੇ ਨਹੀਂ ਨਾ ਦੂਰ ਹੋ ਸਕਦਾ। ਉਹ ਤੇ ਤਾਂ ਹੀ ਦੂਰ ਹੋ ਸਕਦਾ ਹੈ ਜੇ ਗੁਰੂ ਵਾਲਾ ਹੋ ਕੇ ਨਾਮ ਦੀ ਕਮਾਈ ਕਰੇ। ਇਸੇ ਲਈ ਭਗਤ ਕਬੀਰ ਜੀ ਨੇ ਕਿਸੇ ਪੰਡਿਤ ਨੂੰ ਉਪਦੇਸ਼ ਦਿੰਦਿਆਂ ਹੋਇਆਂ ਇਹ ਬਚਨ ਆਖੇ ਸਨ, ਕਿਆ ਪੜ੍ਹੀਐ, ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਅੱਗੇ ਚੱਲ ਕੇ ਭਗਤ ਜੀ ਨੇ ਫਰਮਾਇਆ ਹੈ ਕਿ ਜਿੰਨਾ ਚਿਰ ਤੱਕ ਮਨੁੱਖ ਨੂੰ ਸਹਿਜ ਅਵਸਥਾ ਨਹੀਂ ਪ੍ਰਾਪਤ ਹੁੰਦੀ, ਆਪਣੀ ਆਤਮਾ ਦਾ ਬੋਧ ਨਹੀਂ ਹਾਸਲ ਹੁੰਦਾ, ਉਨਾ ਚਿਰ ਗ੍ਰੰਥ ਪੜ੍ਹਨ ਸੁਣਨ ਦਾ ਕੋਈ ਬਹੁਤਾ ਲਾਭ ਨਹੀਂ ਹੋ ਸਕਦਾ। ਉਹ ਕੇਵਲ ਲੋਕਾਂ ਵਾਸਤੇ ਜਾਂ ਆਪਣੀ ਉਪਜੀਵਿਕਾ ਦੇ ਸਾਧਨ ਤਾਂ ਹੋ ਸਕਦੇ ਨੇ, ਪਰ ਉਹਦੇ ਨਾਲ ਉਹਦੇ ਬੰਧਨ ਨਹੀਂ ਟੁੱਟ ਸਕਦੇ, ਉਹ ਆਪ ਮੁਕਤ ਨਹੀਂ ਹੋ ਸਕਦਾ। ਇਸੇ ਲਈ ਭਗਤ ਜੀ ਨੇ ਆਖਿਆ ਹੈ, ਹਰ ਕਾ ਨਾਮ ਨਾ ਜਪਸ ਗੁਵਾਰਾ, ਕਿਆ ਸੋਚਾ ਹੈ ਬਾਰੰਗ ਬਾਰਾ। ਉਹ ਤੂੰ ਬਾਰ ਬਾਰ ਹੋਰ ਤੇ ਸੋਚਾਂ ਸੋਚਦਾ ਰਹਿੰਦਾ, ਪਰ ਤੂੰ ਵਾਹਿਗੁਰੂ ਦੇ ਨਾਮ ਨੂੰ ਨਹੀਂ ਜਪਦਾ। ਜੇ ਤੂੰ ਵਾਹਿਗੁਰੂ ਦਾ ਨਾਮ ਜਪੇ ਤਾਂ ਹੀ ਪਰਮ ਦੂਰ ਹੋ ਸਕਦਾ ਹੈ, ਤਾਂ ਹੀ ਹਉਮੈ ਦੂਰ ਹੋ ਸਕਦੀ ਹੈ, ਤਾਂ ਹੀ ਬੰਧਨ ਟੁੱਟ ਸਕਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਕੇਵਲ ਜ਼ਬਾਨੀ ਜ਼ਬਾਨੀ ਰਟਣ ਦੇ ਨਾਲ ਬੰਧਨ ਨਹੀਂ ਟੁੱਟਦੇ ਤੇ ਵਿੱਚ ਹਉਮੈ ਹੋਣ ਕਰਕੇ ਭਰੋਂ ਵੀ ਦੂਰ ਨਹੀਂ ਹੁੰਦਾ।
ਸਤਿਗੁਰ ਮਿਲੈ ਤਾਂ ਹਉਮੈ ਟੁੱਟੈ ਤਾਂ ਕੋ ਲੇਖੈ ਪਾਈ।
ਲੋ ਹਜ਼ੂਰ ਕਹਿੰਦੇ ਨੇ ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਦਾ ਗੁਰ ਕਾ ਸ਼ਬਦ ਕਮਾਹੇ। ਜਿੱਥੇ ਹਉਮੈ ਦਾ ਦੀਰਘ ਰੋਗ ਦਾ ਸਤਿਗੁਰੂ ਨੇ ਜ਼ਿਕਰ ਕੀਤਾ ਹੈ ਉੱਥੇ ਨਾਲ ਇਹਦਾ ਇਲਾਜ ਵੀ ਦੱਸ ਦਿੱਤਾ। ਸਤਿਗੁਰ ਮਿਲੇ ਤਾਂ ਹਉਮੈ ਟੁੱਟੇ, ਬਈ ਜਦੋਂ ਸੱਚੇ ਸਤਿਗੁਰੂ ਮਿਲਦੇ ਨੇ ਫਿਰ ਮਨੁੱਖ ਦੀ ਹਉਮੈ ਟੁੱਟਦੀ ਹੈ, ਤੇ ਜਦੋਂ ਹਉਮੈ ਟੁੱਟ ਜਾਵੇ ਤਾਂ ਕੋ ਲੇਖਿਆ ਪਾਈ, ਤਾਂ ਕੋਈ ਉਸਦਾ ਕੀਤਾ ਹੋਇਆ ਜਾਪ ਤਪ ਸੇਵਾ ਸਿਮਰਨ ਦਾ ਕੰਮ ਵਾਹਿਗੁਰੂ ਲੇਖੇ ਵਿੱਚ ਪਾਉਂਦਾ ਹੈ।
ਹਰ ਹਰ ਨਾਮ ਭਗਤ ਪ੍ਰਿਆ ਪ੍ਰੀਤਮ ਸੁਖ ਸਾਗਰ ਉਰ ਧਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਤਾਂ ਕੇਵਲ ਵਿਦਵਾਨ ਨੇ, ਕਥਨੀ ਦੇ ਸੂਰੇ ਨੇ, ਪਰ ਦੂਜੇ ਪਾਸੇ ਕਥਨੀ ਤੇ ਕਰਨੇ ਦੇ ਵੀ ਪੂਰੇ ਜਿਹੜੇ ਮਹਾਂਪੁਰਖ ਨੇ, ਉਹਨਾਂ ਦੀ ਅਵਸਥਾ ਤੇ ਇਹ ਕੇਵਲ ਕਥਨੀ ਵਾਲੇ ਦੀ ਅਵਸਥਾ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ ਹੈ। ਲੋ ਹਜ਼ੂਰ ਅੱਗੇ ਜਿਹੜੇ ਕਹਿਣੀ ਤੇ ਕਰਨੀ ਵਾਲੇ ਮਹਾਂਪੁਰਖ ਨੇ ਉਹਨਾਂ ਦੇ ਬਾਰੇ ਕਹਿ ਰਹੇ ਹਨ। ਹਰ ਹਰ ਨਾਮ ਭਗਤ ਪ੍ਰੇ ਪ੍ਰੀਤਮ ਸੁਖ ਸਾਗਰ ਉਰ ਧਾਰੇ। ਪ੍ਰੇ ਪ੍ਰੀਤਮ, ਜੋ ਪਿਆਰਾ ਪ੍ਰੀਤਮ ਪ੍ਰਭੂ ਹੈ, ਗੁਰਮੁਖ ਜਨ ਹਰ ਹਰ ਨਾਮ ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦੇ ਨੇ ਤੇ ਨਾਲ ਹੀ ਉਹਦੀ ਭਗਤੀ ਵੀ ਕਰਦੇ ਨੇ। ਸੁਖ ਸਾਗਰ ਉਰ ਧਾਰੇ, ਇਉਂ ਉਹ ਸੁਖਾਂ ਦੇ ਸਾਗਰ ਅਕਾਲ ਪੁਰਖ ਵਾਹਿਗੁਰੂ ਨੂੰ ਹਮੇਸ਼ਾ ਲਈ ਆਪਣੇ ਹਿਰਦੇ ਵਿੱਚ ਧਾਰਨ ਕਰ ਲੈਂਦੇ ਹਨ।
ਭਗਤ ਵਛਲ ਜਗ ਜੀਵਨ ਦਾਤਾ ਮਤ ਗੁਰਮਤ ਹਰ ਨਿਸਤਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਜਗ ਜੀਵਨ ਦਾਤਾ ਪ੍ਰਭੂ ਭਗਤ ਵਛਲ ਹੈ, ਭਗਤੀ ਨਾਲ ਪਿਆਰ ਕਰਦਾ ਹੈ। ਕੋਈ ਵੀ ਮਨੁੱਖ ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰੇ ਤੇ ਵਾਹਿਗੁਰੂ ਪਰਮੇਸ਼ਰ ਆ ਕੇ ਬੋੜਦਾ ਹੈ, ਉਹਦੀ ਸਹਾਇਤਾ ਕਰਦਾ ਹੈ। ਜਿਵੇਂ ਕਿ ਹਜ਼ੂਰ ਦੇ ਬਚਨ ਨੇ, ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ। ਹਜ਼ੂਰ ਕਹਿੰਦੇ ਨੇ ਭਗਤ ਵਸ਼ਲ ਜਗ ਜੀਵਨ ਦਾਤਾ, ਜਗ ਦਾ ਜੀਵਨ ਸਰੂਪ, ਸਭ ਜੀਵਾਂ ਨੂੰ ਰਿਜਕ ਦੇਣ ਵਾਲਾ ਦਾਤਾ ਅਕਾਲ ਪੁਰਖ ਵਾਹਿਗੁਰੂ ਭਗਤ ਵਸ਼ਲ ਭਗਤੀ ਨਾਲ ਪਿਆਰ ਕਰਦਾ ਹੈ। ਮਤ ਗੁਰਮਤ ਹਰ ਨਿਸਤਾਰੇ, ਤੇ ਜਿਹੜਾ ਮਨੁੱਖ ਆਪਣੀ ਮਤ ਬੁੱਧੀ ਵਿੱਚ ਗੁਰੂ ਦੀ ਮਤ ਨੂੰ ਧਾਰਨ ਕਰ ਲਵੇ ਤੇ ਫਿਰ ਵਾਹਿਗੁਰੂ ਪਰਮੇਸ਼ਰ ਉਸਦਾ ਨਿਸਤਾਰੇ ਨਿਸਤਾਰਾ ਕਰ ਦਿੰਦਾ ਹੈ, ਉਸਦਾ ਭਵ ਸਾਗਰ ਤੋਂ ਪਾਰੋ ਤਾਰਾ ਕਰ ਦਿੰਦਾ ਹੈ।
ਮਨ ਸਿਓ ਜੂਝ ਮਰੈ ਪ੍ਰਭ ਪਾਏ ਮਨਸਾ ਮਨ ਹੈ ਸਮਾਏ।
ਤੇ ਫਿਰ ਮਹਾਰਾਜ ਸਾਨੂੰ ਕਿਰਪਾ ਕਰਕੇ ਇਹ ਦੱਸੋ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਲਓ ਹਜ਼ੂਰ ਇਹਦੇ ਬਾਰੇ ਜੋ ਕੁਝ ਕਹਿ ਰਹੇ ਨੇ ਧਿਆਨ ਦੇ ਨਾਲ ਸੁਣੋ। ਮਨ ਸਿਓ ਜੂਝ ਮਰੈ ਪ੍ਰਭ ਪਾਏ, ਹਜ਼ੂਰ ਕਹਿੰਦੇ ਜਿਹੜਾ ਮਨੁੱਖ ਆਪਣੇ ਮਨ ਦੇ ਨਾਲ ਜੂਝਦਾ ਹੈ, ਝਗੜਦਾ ਹੈ, ਯੁੱਧ ਕਰਦਾ ਹੈ ਤੇ ਮਰੈ ਸ਼ਹੀਦੀ ਪ੍ਰਾਪਤ ਕਰ ਲੈਂਦਾ, ਪ੍ਰਭ ਪਾਏ ਉਹ ਉਸ ਮਾਲਕ ਵਾਹਿਗੁਰੂ ਨੂੰ ਪ੍ਰਾਪਤ ਕਰਦਾ। ਕਿਉਂਕਿ ਸਾਡੇ ਮਨ ਦੇ ਵਿੱਚ ਸੰਕਲਪ ਵਿਕਲਪ ਉੱਠਦੇ ਰਹਿੰਦੇ ਨੇ, ਕਈ ਵਾਰੀ ਸਾਡੇ ਮਨ ਦੇ ਵਿੱਚ ਮਾੜੇ ਮਾੜੇ ਬੁਰੇ ਖਿਆਲ ਵੀ ਪੈਦਾ ਹੁੰਦੇ ਨੇ। ਜਿਹੜਾ ਮਨੁੱਖ ਆਪਣੇ ਮਨ ਦੇ ਨਾਲ ਜੂਝਦਾ ਹੈ, ਭਾਵ ਆਪਣੇ ਮਨ ਨੂੰ ਮਾੜੇ ਪਾਸੇ ਤੋਂ ਰੋਕਦਾ ਹੈ, ਔਗੁਣਾਂ ਵੱਲੋਂ, ਪਾਪਾਂ ਵੱਲੋਂ, ਵਿਕਾਰਾਂ ਵੱਲੋਂ ਮਨ ਨੂੰ ਰੋਕਦਾ ਹੈ, ਇਹੀ ਮਨ ਦੇ ਨਾਲ ਜੂਝਣਾ ਹੈ। ਕਿਉਂਕਿ ਸਾਡੇ ਮਨ ਦਾ ਸੁਭਾਵ ਹੈ ਜਿਸ ਪਾਸਿਓਂ ਅਸੀਂ ਇਹਨੂੰ ਰੋਕਦੇ ਹਾਂ ਨਾ, ਉਸੇ ਪਾਸੇ ਵੱਲ ਨੂੰ ਇਹ ਜ਼ਿਆਦਾ ਦੌੜਦਾ, ਛੁੱਟ ਛੁੱਟ ਕੇ ਭੱਜਦਾ। ਜਿਵੇਂ ਛੋਟੇ ਬੱਚਿਆਂ ਦਾ ਸੁਭਾਅ ਹੁੰਦਾ, ਜਿਹੜੀ ਸ਼ਰਾਰਤ ਤੋਂ, ਜਿਹੜੇ ਕੰਮ ਤੋਂ ਅਸੀਂ ਰੋਕਦੇ ਹਾਂ ਤੇ ਫਿਰ ਉਹ ਬੱਚੇ ਉਹੀ ਸ਼ਰਾਰਤ ਕਰਦੇ ਨੇ, ਇਹੀ ਸੁਭਾਅ ਮਨ ਦਾ ਹੈ। ਜਿਹੜੀਆਂ ਗੱਲਾਂ ਤੋਂ ਅਸੀਂ ਇਹਨੂੰ ਵਰਜਦੇ ਹਾਂ, ਇਹ ਮੁੜ ਮੁੜ ਕੇ ਉਹੀ ਗੱਲਾਂ ਕਰਦੇ। ਹਜ਼ੂਰ ਕਹਿੰਦੇ ਨੇ ਮਨ ਸਿਓ ਜੂਝ ਮਰੈ, ਜਿਹੜਾ ਆਪਣੇ ਮਨ ਦੇ ਨਾਲ ਧਰਮ ਯੁੱਧ ਕਰਦਾ ਹੈ ਤੇ ਮਰੈ, ਜੀਵਤ ਪਾਉ ਤੋਂ ਮਰ ਜਾਂਦਾ, ਪ੍ਰਭ ਪਾਏ ਉਹ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦਾ ਹੈ। ਇਹਦਾ ਮਤਲਬ ਇਹ ਹੈ ਜਿਹੜਾ ਮਨ ਦੇ ਨਾਲ ਜੰਗ ਯੁੱਧ ਕਰਕੇ ਤੇ ਮਨ ਨੂੰ ਮਾਰ ਲੈਂਦਾ ਹੈ, ਮਨ ਨੂੰ ਕਾਬੂ ਕਰ ਲੈਂਦਾ ਹੈ, ਉਹਨੂੰ ਵਾਹਿਗੁਰੂ ਪਰਮੇਸ਼ਰ ਮਿਲਦਾ ਹੈ। ਮਨਸਾ ਮਨਹ ਸਮਾਏ, ਮਹਾਰਾਜ ਜਿਹੜੀ ਮਨ ਦੇ ਮਰਨ ਦੀ ਅਵਸਥਾ ਕੀ ਹੁੰਦੀ ਹੈ, ਮਨਸਾ ਮਨਹ ਸਮਾਏ, ਜਿਹੜੀ ਮਨ ਦੀ ਮਨਸਾ ਵਾਸ਼ਨਾ ਹੈ ਉਹ ਮਨ ਦੇ ਵਿੱਚ ਹੀ ਸਮਾਏ ਲੀਨ ਹੋ ਜਾਂਦੀ। ਜਦੋਂ ਮਨ ਦੀ ਵਾਸ਼ਨਾ ਮਨ ਦੇ ਵਿੱਚ ਹੀ ਲੀਨ ਹੋ ਜਾਵੇ ਤੇ ਸਮਝ ਲਓ ਇਹ ਮਨ ਮਰ ਗਿਆ ਹੈ। ਤੇ ਜਦੋਂ ਮਨ ਮਰ ਜਾਵੇ, ਪ੍ਰਭ ਪਾਏ, ਫਿਰ ਇਹ ਮਨੁੱਖ ਵਾਹਿਗੁਰੂ ਨੂੰ ਪ੍ਰਾਪਤ ਕਰਦਾ ਹੈ।
ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਪਾਏ ਲਿਵ ਲਾਏ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਜਿਨ੍ਹਾਂ ਤੇ ਉਹ ਜਗ ਦਾ ਜੀਵਨ ਸਰੂਪ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਦਾ ਹੈ, ਮਿਹਰ ਦੀ ਦ੍ਰਿਸ਼ਟੀ ਕਰਦਾ ਹੈ, ਸਹਿਜ ਪਾਏ ਲਿਵ ਲਾਏ, ਉਹ ਸੁਤੇ ਸਿੱਧ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਆਪਣੀ ਲਿਵ ਲਾਈ ਰੱਖਦੇ ਨੇ। ਜਿਨ੍ਹਾਂ ਤੇ ਮਾਲਕ ਖੁਸ਼ ਹੋਵੇ ਉਹਨਾਂ ਦੀ ਚਿੱਤ ਬਿਰਤੀ ਹਮੇਸ਼ਾ ਲਈ ਵਾਹਿਗੁਰੂ ਦੇ ਨਾਲ ਜੁੜੀ ਰਹਿੰਦੀ ਹੈ, ਤੇ ਜਿਨ੍ਹਾਂ ਦੀ ਅੱਠੇ ਪੈਰ ਲਿਵ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜੀ ਰਵੇ, ਤੇ ਫਿਰ ਉਹਨਾਂ ਨੂੰ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਦੀਦਾਰ ਹੁੰਦੇ ਰਹਿੰਦੇ ਹਨ।
ਆਸਾ ਮਹੱਲਾ ਪਹਿਲਾ, ਕਿਸ ਕੋ ਕਹੇ ਸੁਣਾਵੇ ਕਿਸ ਕੋ, ਕਿਸ ਸਮਝਾਵੇ ਸਮਝ ਰਹੇ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ। ਹੁਣ ਜੋ ਇਹ ਅੱਗੇ ਸ਼ਬਦ ਆ ਰਿਹਾ ਹੈ, ਇਹਦੇ ਵਿੱਚ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ, ਰਹਾਉ ਦੀਆਂ ਪੰਕਤੀਆਂ ਹਨ। ਐਸਾ ਗੁਰਮਤ ਰਮਤ ਸਰੀਰਾ, ਹਰ ਪਾਜ ਮੇਰੇ ਮਨ ਗਹਿਰ ਗੰਭੀਰਾ, ਰਹਾਉ ਇਹ ਸਿਧਾਂਤ ਰੂਪ ਪੰਕਤੀਆਂ ਨੇ। ਇਹਨਾਂ ਪੰਕਤੀਆਂ ਦਾ ਜੇ ਆਪਾਂ ਸਿੱਧਾ ਅਰਥ ਲਾਈਏ ਤੇ ਫਿਰ ਉਹ ਕੋਈ ਬਹੁਤਾ ਅਰਥ ਸਪਸ਼ਟ ਨਹੀਂ ਹੁੰਦਾ। ਮਹਾਂਪੁਰਖ ਅਨਵੇਂ ਕਰਕੇ ਅਰਥ ਲਾਉਂਦੇ ਸਨ। ਇੱਕ ਵਿਦਵਾਨਾਂ ਦੀ ਜੁਗਤ ਹੁੰਦੀ ਹੈ, ਜਿਹੜੇ ਸ਼ਬਦ ਦਾ ਜਿਹੜੇ ਪਦ ਦਾ ਦੂਸਰੇ ਨਾਲ ਸੰਬੰਧ ਜੁੜਦਾ ਹੋਵੇ ਤੇ ਉਸਨੂੰ ਮੇਲ ਕੇ ਅਰਥ ਕਰਨਾ, ਇਹਨੂੰ ਅਨਵੇਂ ਕਹਿੰਦੇ ਨੇ। ਹੁਣ ਇਹ ਜਿਹੜੀਆਂ ਪੰਕਤੀਆਂ ਨੇ, ਐਸਾ ਗੁਰਮਤ ਰਮਤ ਸਰੀਰਾ, ਹਰ ਪਾਜ ਮੇਰੇ ਮਨ ਗਹਿਰ ਗੰਭੀਰਾ, ਇਹਦੇ ਵਿੱਚ ਅਨਵੇਂ ਕਰਕੇ ਕਿਵੇਂ ਅਰਥ ਲੱਗੇਗਾ? ਇਹ ਅਰਥ ਸ਼ੁਰੂ ਹੋਵੇਗਾ ਮੇਰੇ ਮਨ, ਮੇਰੇ ਮਨ ਤੋਂ ਅਰਥ ਸ਼ੁਰੂ ਹੋਣਾ। ਇਹ ਮੇਰੇ ਮਨ ਉਹ ਅਕਾਲ ਪੁਰਖ ਵਾਹਿਗੁਰੂ ਐਸਾ ਗਹਿਰ ਗੰਭੀਰ ਆ, ਉਹ ਐਸਾ ਗਹਿਰ ਗੰਭੀਰ ਹੈ, ਸਮੁੰਦਰ ਵਾਂਗੂ ਬਹੁਤ ਨਿਰਹਲ ਤੇ ਡੂੰਘਾ ਹੈ। ਗਹਿਰ ਕਹਿੰਦੇ ਨੇ ਨਿਰਹਲ ਨੂੰ ਤੇ ਗੰਭੀਰਾ ਕਹਿੰਦੇ ਨੇ ਡੂੰਘੇ ਨੂੰ। ਕੁਛ ਵਿਦਵਾਨਾਂ ਨੇ ਇਹਦਾ ਭਾਵ ਅਰਥ ਆਤੁਲ ਤੇ ਅਸਪਰਸ਼ ਵੀ ਕੀਤਾ। ਗਹਿਰ ਗੰਭੀਰਾ ਦਾ ਅਰਥ ਉਹ ਵਾਹਿਗੁਰੂ ਆਤੁਲ ਤੇ ਅਸਪਰਸ਼ ਹੈ, ਉਹ ਐਸਾ ਗਹਿਰ ਗੰਭੀਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਰਮਤ ਸਰੀਰਾ, ਉਹ ਸਾਡੇ ਸਰੀਰਾਂ ਵਿੱਚ ਵਸ ਰਿਹਾ ਹੈ, ਉਹ ਰੱਬ ਬਾਹਰ ਨਹੀਂ, ਉਹ ਸਾਡੇ ਸਰੀਰਾਂ ਵਿੱਚ ਵਸ ਰਿਹਾ ਹੈ। ਤੇ ਸਤਿਗੁਰੂ ਕਹਿੰਦੇ ਨੇ, ਐ ਮੇਰੇ ਮਨ, ਗੁਰਮਤ ਗੁਰੂ ਦੀ ਮਤ ਨੂੰ ਧਾਰਨ ਕਰਕੇ ਹਰ ਭਜ ਤੂੰ ਉਸ ਵਾਹਿਗੁਰੂ ਦਾ ਭਜਨ ਕਰ। ਹੁਣ ਅਨਵੇਂ ਕਰਕੇ ਜਦੋਂ ਆਪਾਂ ਅਰਥ ਲਾਇਆ ਹੈ ਤੇ ਸਿਧਾਂਤ ਸਪਸ਼ਟ ਹੋ ਗਿਆ ਕਿ ਐ ਮੇਰੇ ਮਨ, ਉਹ ਅਕਾਲ ਪੁਰਖ ਵਾਹਿਗੁਰੂ ਐਸਾ ਗਹਿਰ ਗੰਭੀਰ ਹੈ ਜਿਸਦਾ ਕੋਈ ਅੰਤ ਪਾਰਾਵਾਰ ਨਹੀਂ ਪਾ ਸਕਦਾ। ਰਮਤ ਸਰੀਰਾ, ਉਹ ਸਾਡੇ ਸਰੀਰ ਵਿੱਚ ਵਸ ਰਿਹਾ ਹੈ ਤੇ ਤੂੰ ਉਸਦਾ ਭਜਨ ਕਰ। ਇਹ ਮਨ ਨੂੰ ਸਿੱਖਿਆ ਬਖਸ਼ੀ ਹੈ ਤੇ ਜਦੋਂ ਮਨ ਉਸਦਾ ਭਜਨ ਕਰਦਾ ਹੈ ਤੇ ਫਿਰ ਇਹਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਖਬਰਸਾਰ ਹੋ ਜਾਂਦੀ ਹੈ, ਉਹਦੀ ਸੂਝ ਸਮਝ ਪ੍ਰਾਪਤ ਹੋ ਜਾਂਦੀ ਹੈ। ਲਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗਿਆਨਵਾਨਾਂ ਦੀ, ਜਿਨ੍ਹਾਂ ਗੁਰਮੁਖਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਮਝ ਲਿਆ ਹੈ, ਉਹਨਾਂ ਦੀ ਅਵਸਥਾ ਬਿਆਨ ਕਰ ਰਹੇ ਹਨ।
ਕਿਸ ਕੋ ਕਹੇ ਸੁਣਾਵੇ ਕਿਸ ਕੋ, ਕਿਸ ਸਮਝਾਵੇ ਸਮਝ ਰਹੇ।
ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰਮੁਖ ਪਿਆਰੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਤੇ ਫਿਰ ਉਹ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲੈਂਦੇ ਨੇ, ਸਮਝ ਰਹੇ, ਜਿਹੜੇ ਉਸ ਵਾਹਿਗੁਰੂ ਨੂੰ ਸਮਝ ਲੈਂਦੇ ਨੇ। ਕਿਸ ਕੋ ਕਹਿ, ਫਿਰ ਉਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬਾਰੇ ਕਿਸ ਨੂੰ ਆਖਣ ਤੇ ਸੁਣਾਵੇ ਕਿਸ ਨੂੰ ਉਹ ਸੁਣਾਉਣ ਤੇ ਕਿਸ ਸਮਝਾਵੇ ਤੇ ਕਿਸ ਨੂੰ ਉਹਦੇ ਬਾਰੇ ਸਮਝਾਉਣ, ਕਿਉਂਕਿ ਗੱਲਾਂ ਦੇ ਨਾਲ ਤੇ ਕਿਸੇ ਨੂੰ ਉਸ ਵਾਹਿਗੁਰੂ ਪਰਮੇਸ਼ਰ ਬਾਰੇ ਨਾ ਕੁਛ ਦੱਸਿਆ ਜਾ ਸਕਦਾ। ਨਾ ਸੁਣਾਇਆ ਜਾ ਸਕਦਾ ਹੈ ਤੇ ਨਾ ਹੀ ਕਿਸੇ ਨੂੰ ਕੁਝ ਸਮਝਾਇਆ ਜਾ ਸਕਦਾ। ਇਹ ਤੇ ਜਿਹੜਾ ਗੁਰਸਿੱਖ ਮਾਈ ਪਾਈ ਉਸ ਰਸਤੇ ਤੇ ਚੱਲਦਾ ਹੈ, ਖੰਨੇ ਹੋ ਤਿੱਖੀ ਵੱਲੋ ਨਿੱਕੀ ਏਤ ਮਾਰਗ ਜਾਣਾ, ਤੇ ਫਿਰ ਉਹਨੂੰ ਹੀ ਉਸ ਬਾਰੇ ਪਤਾ ਲੱਗ ਸਕਦਾ ਹੈ। ਇਸ ਲਈ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਮਝ ਰਹੇ, ਜਿਹੜੇ ਉਹ ਆਪ ਸਮਝ ਲੈਂਦੇ ਨੇ ਤੇ ਫਿਰ ਉਹ ਹਮੇਸ਼ਾ ਆਪਣੇ ਆਨੰਦ ਵਿੱਚ ਹੀ ਝੂਮਦੇ ਨੇ ਔਰ ਉਹ ਆਨੰਦ ਵਿੱਚ ਹੀ ਹਮੇਸ਼ਾ ਲਈ ਮਸਤ ਰਹਿੰਦੇ ਹਨ।
ਕਿਸੈ ਪੜਾਵੈ ਪੜ ਗੁਣ ਬੂਜੇ ਸਤਿਗੁਰ ਸ਼ਬਦ ਸੰਤੋਖ ਰਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਤਿਗੁਰ ਸ਼ਬਦ ਸੰਤੋਖ ਰਹੇ। ਜਿਹੜੇ ਗੁਰਮੁਖ ਪਿਆਰੇ ਸਤਿਗੁਰੂ ਦੇ ਸ਼ਬਦ ਦੁਆਰਾ ਮਨ ਵਿੱਚ ਸੰਤੋਖ ਨੂੰ ਧਾਰਨ ਕਰ ਲੈਂਦੇ ਨੇ, ਕਿਉਂਕਿ ਸਤਿਗੁਰੂ ਦਾ ਬਚਨ ਬਿਨਾਂ ਸੰਤੋਖ ਨਹੀਂ ਕੋ ਰਾਜੈ, ਸਪਨ ਮਨੋਰਥ ਬਿਰਥੇ ਸਭ ਕਾਜੈ। ਜਿੰਨਾ ਚਿਰ ਤੱਕ ਬੰਦੇ ਦੇ ਮਨ ਦੇ ਵਿੱਚ ਸੰਤੋਖ ਨਹੀਂ ਪੈਦਾ ਹੁੰਦਾ ਤੇ ਓਨਾ ਚਿਰ ਮਨ ਸ਼ਾਂਤ ਵੀ ਨਹੀਂ ਹੁੰਦਾ। ਜਿੰਨਾ ਚਿਰ ਤੱਕ ਮਨ ਸ਼ਾਂਤ ਨਾ ਹੋਵੇ ਓਨਾ ਚਿਰ ਤੱਕ ਭਜਨ ਵੀ ਨਹੀਂ ਹੁੰਦਾ, ਤੇ ਜੇ ਕਰਦੇ ਵੀ ਹਾਂ ਉਹਦਾ ਸਾਨੂੰ ਬਹੁਤਾ ਲਾਭ ਨਹੀਂ ਪ੍ਰਾਪਤ ਹੁੰਦਾ। ਕਿਸੇ ਕਵੀ ਨੇ ਲਿਖਿਆ ਹੈ, ਮਾਲਾ ਫਿਰਤੀ ਹਾਥ ਮੈਂ ਜੀ ਫਿਰੈ ਮੁਖ ਮਾਹੇ, ਠੌਰ ਠੌਰ ਮਨੁਆ ਫਿਰੈ ਜਹੈ ਭਜਨ ਕਸ਼ ਨਾਹੀਂ। ਹੱਥ ਵਿੱਚ ਮਾਲਾ ਫਿਰਦੀ ਹੈ, ਜੀਵ ਮੁਖ ਦੇ ਵਿੱਚ ਹਿਲਦੀ ਹੈ ਤੇ ਨਾਲ ਹੀ ਥਾਂ ਥਾਂ ਮਨ ਭਟਕਦਾ ਫਿਰਦਾ ਤੇ ਮਾਲਾ ਫੇਰੀ ਜਾਂਦਾ, ਮਾਲਾ ਦਾ ਮਣਕਾ ਠਾ ਠਾ ਮਾਰੀ ਜਾਂਦਾ ਹੈ, ਇਹਦਾ ਨਾਮ ਤੇ ਭਜਨ ਨਹੀਂ ਹੈ। ਭਜਨ ਤੇ ਉਸ ਅਵਸਥਾ ਦਾ ਨਾਮ ਹੈ ਜਦੋਂ ਮਾਲਾ ਦਾ ਮਣਕਾ ਤੇ ਮਨ ਦਾ ਸੰਕਲਪ ਤੇ ਉਸ ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜ ਜਾਵੇ। ਸਤਿਗੁਰ ਸ਼ਬਦ ਸੰਤੋਖ ਰਹੇ, ਜਦੋਂ ਸਤਿਗੁਰੂ ਦੇ ਸ਼ਬਦ ਦੁਆਰਾ ਮਨ ਦੇ ਵਿੱਚ ਸੰਤੋਖ ਨੂੰ ਧਾਰਨ ਕਰ ਲੈਂਦੇ ਨੇ ਉਹਨਾਂ ਗੁਰਮੁਖਾਂ ਦਾ ਮਨ ਐਨ ਸ਼ਾਂਤ ਹੋ ਜਾਂਦਾ। ਕਿਸੇ ਪੜਾਵੇ ਫਿਰ ਉਹ ਕਿਸ ਨੂੰ ਪੜਾਉਣ ਤੇ ਪੜ ਗੁਣ ਬੂਝੇ, ਕਿਉਂਕਿ ਉਹ ਆਪ ਪੜ੍ਹ ਕੇ ਗੁਣ ਵਿਚਾਰ ਕੇ ਪਰਮਾਰਥ ਨੂੰ ਸਮਝ ਲੈਂਦੇ ਨੇ ਤੇ ਫਿਰ ਉਹ ਹੋਰ ਕਿਸ ਨੂੰ ਪੜਾਉਣ। ਭਾਵ ਜੇ ਤੇ ਕੋਈ ਅਧਿਕਾਰੀ ਹੋਵੇ ਉਹਨੂੰ ਉਹ ਗੁਰਮੁਖ ਪਿਆਰੇ ਜ਼ਰੂਰ ਬਾਣੀ ਪੜਾਉਂਦੇ ਨੇ, ਪਰ ਜਿਹੜੇ ਅਧਿਕਾਰੀ ਹੀ ਨਾ ਹੋਣ ਤੇ ਫਿਰ ਉਹਨਾਂ ਨੂੰ ਪੜਾਉਣ ਦਾ ਕੋਈ ਲਾਭ ਹੀ ਨਹੀਂ ਹੈ। ਕਿਉਂਕਿ ਕਈ ਵਾਰ ਐਸਾ ਹੁੰਦਾ ਹੈ ਜੇ ਅਸੀਂ ਅਣ ਅਧਿਕਾਰੀ ਨੂੰ ਚੰਗੀ ਸਿੱਖਿਆ ਵੀ ਦੇਈਏ ਤੇ ਕਈ ਵਾਰੀ ਉਹ ਉਲਟੀ ਹੀ ਹੋ ਜਾਂਦੀ ਹੈ। ਜਿਵੇਂ ਮਹਾਂਪੁਰਖ ਇੱਕ ਦ੍ਰਿਸ਼ਟਾਂਤ ਦਿੰਦੇ ਸਨ, ਕਹਿੰਦੇ ਕੋਈ ਸਾਧੂ ਸੀ ਜੰਗਲ ਦੇ ਵਿੱਚ ਰਹਿੰਦਾ ਸੀ, ਉਸਨੇ ਕੀ ਦੇਖਿਆ, ਇੱਕ ਦਿਨ ਬਾਂਦਰਾਂ ਦੀ ਡਾਰ ਆਈ ਔਰ ਉਧਰੋਂ ਮੀਂਹ ਪਿਆ ਤੇ ਐਨ ਠੰਡੀ ਸੀਤ ਹਵਾ ਚੱਲਣ ਲੱਗੀ ਤੇ ਜਿੰਨੇ ਹੋਰ ਪੰਛੀ ਸਨ ਉਹ ਆਲ੍ਹਣਿਆਂ ਵਿੱਚ ਚਲੇ ਗਏ ਤੇ ਜਿਹੜੇ ਹੋਰ ਜੰਗਲ ਦੇ ਜਾਨਵਰ ਸਨ ਉਹ ਘੁਰਨਿਆਂ ਵਿੱਚ ਵੜ ਗਏ ਤੇ ਉਹ ਬਾਂਦਰ ਥਰ ਥਰ ਕੰਬ ਰਹੇ ਸਨ। ਉਹਨਾਂ ਨੂੰ ਵੇਖ ਕੇ ਉਹਦੇ ਮਨ ਦੇ ਵਿੱਚ ਤਰਸ ਆਇਆ ਵੀ ਇਹ ਵਿਚਾਰੇ ਰੱਬ ਦੇ ਜੀਵ ਨੇ, ਠੱਕਾ ਵਗ ਰਿਹਾ ਹੈ, ਠੰਡੀ ਸੀਤ ਹਵਾ ਚੱਲ ਰਹੀ ਹੈ, ਇਹ ਸਾਰੇ ਥਰ ਥਰ ਕੰਬ ਰਹੇ ਨੇ, ਮੈਨੂੰ ਇਹਨਾਂ ਤੇ ਪਰਉਪਕਾਰ ਕਰਨਾ ਚਾਹੀਦਾ। ਉਸਨੇ ਕੀ ਕੀਤਾ, ਇੱਕ ਬਾਂਦਰ ਨੂੰ ਆਪਣੇ ਕੋਲ ਬੁਲਾਇਆ ਤੇ ਉਹਨੂੰ ਖਿੱਲਾਂ ਪਾਈਆਂ ਆਪਣੇ ਕੋਲ ਰੱਖ ਲਿਆ ਤੇ ਹੌਲੀ ਹੌਲੀ ਉਹ ਸਾਧੂ ਨੇ ਉਹਨੂੰ ਅੱਗ ਬਾਲਣ ਦੀ ਜਾਚ ਸਿਖਾ ਦਿੱਤੀ, ਅੱਗ ਕਿਵੇਂ ਬਾਲੀਦੀ ਹੈ। ਜਦੋਂ ਉਹ ਬਾਂਦਰ ਅੱਗ ਬਾਲਣੀ ਸਿੱਖ ਗਿਆ ਤੇ ਫਿਰ ਉਹ ਸਾਧੂ ਨੇ ਸੋਚਿਆ ਵੀ ਹੁਣ ਇਹ ਆਪਣੀ ਠੰਡ ਨੂੰ ਆਪਣੇ ਆਪ ਵੀ ਦੂਰ ਕਰ ਸਕਦੇ ਨੇ। ਉਹਨੇ ਉਸ ਬਾਂਦਰ ਨੂੰ ਜੰਗਲ ਦੇ ਵਿੱਚ ਛੱਡ ਦਿੱਤਾ। ਜਦੋਂ ਉਹ ਬਾਂਦਰ ਜਿਸਨੂੰ ਅੱਗ ਬਾਲਣੀ ਸਿਖਾਈ ਸੀ ਦੂਸਰੇ ਬਾਂਦਰਾਂ ਵਿੱਚ ਚਲਿਆ ਗਿਆ ਔਰ ਉਹਦੇ ਮਨ ਦੇ ਵਿੱਚ ਸ਼ਰਾਰਤ ਸੁੱਜੀ, ਆ ਜਿਵੇਂ ਬੱਚੇ ਸ਼ਰਾਰਤ ਕਰਦੇ ਨੇ ਨਾ, ਇਹਨਾਂ ਦੇ ਵੀ ਬਾਂਦਰ ਵਾਂਗੂ ਮਨ ਚੰਚਲ ਹੁੰਦੇ ਨੇ, ਤੇ ਉਹਨੇ ਜਾ ਕੇ ਪੱਤਝੜ ਦੀ ਰੁੱਤ ਸੀ, ਜੰਗਲ ਸੁੱਕਿਆ ਸੀ, ਹੇਠਾਂ ਪੱਤਰੇ ਵੀ ਝੜੇ ਹੋਏ ਸਨ ਤੇ ਉਹਨੇ ਜਾ ਕੇ ਅਚਾਨਕ ਅੱਗ ਲਾ ਦਿੱਤੀ ਤੇ ਜਦੋਂ ਅੱਗ ਲੱਗੀ ਤੇ ਉਹ ਅੱਗ ਸਾਰੇ ਜੰਗਲ ਨੂੰ ਲੱਗ ਗਈ ਤੇ ਅੱਗ ਵਧਦੀ ਵਧਦੀ ਜਿੱਥੇ ਉਹ ਸਾਧੂ ਦੀ ਕੁਟੀਆ ਸੀ ਉਸ ਪਾਸੇ ਵੱਲ ਨੂੰ ਵੀ ਆਉਣ ਲੱਗੀ ਤੇ ਜਦੋਂ ਜੰਗਲ ਨੂੰ ਅੱਗ ਲੱਗੀ ਤੇ ਜਿੰਨੇ ਵੀ ਪਸ਼ੂ ਪੰਛੀ ਸਨ ਇੱਧਰ ਉੱਧਰ ਨੂੰ ਦੌੜਨ ਲੱਗੇ ਆਪਣੇ ਬਚਾਅ ਲਈ ਤੇ ਇੱਕ ਉਹ ਸਾਧੂ ਵੀ ਅਚਾਨਕ ਬਾਹਰ ਨਿਕਲਿਆ ਵੀ ਕਿਸ ਗੱਲ ਦਾ ਸ਼ੋਰ ਮੱਚ ਰਿਹਾ ਹੈ। ਤੇ ਜਦੋਂ ਉਹਨੇ ਦੂਰ ਨਿਗਾਹ ਮਾਰੀ ਜੰਗਲ ਨੂੰ ਅੱਗ ਲੱਗੀ ਹੋਈ ਹੈ। ਤੇ ਜਦੋਂ ਇਹ ਗੱਲ ਵੇਖੀ ਤਾਂ ਉਸ ਵੇਲੇ ਉਹਨਾਂ ਮਹਾਤਮਾ ਦਾ ਕੋਈ ਸੇਵਾਦਾਰ ਕੋਲ ਖੜਾ ਸੀ। ਉਹ ਕਹਿਣ ਲੱਗਾ ਵੀ ਜੰਗਲ ਨੂੰ ਅੱਗ ਕਿਸ ਨੇ ਲਾ ਦਿੱਤੀ। ਉਹ ਜਿਹੜਾ ਸੇਵਾਦਾਰ ਕਹਿਣ ਲੱਗਾ, ਮਹਾਰਾਜ ਇਹ ਤੁਹਾਡੇ ਚੇਲੇ ਦੀ ਕਰਤੂਤ ਹੀ ਲੱਗਦੀ ਹੈ, ਕਿਉਂਕਿ ਬਾਂਦਰ ਹੁੰਦਾ ਸ਼ਰਾਰਤੀ ਹੈ ਨਾ। ਤੇ ਉਹ ਬਾਂਦਰ ਨੂੰ ਅੱਗ ਬਾਲਣੀ ਤੇ ਸਿਖਾ ਦਿੱਤੀ। ਉਹਨੇ ਇਹ ਨਹੀਂ ਸੋਚਿਆ ਵੀ ਮੈਂ ਮਤਲਬ ਆਪਣਾ ਵੀ ਤੇ ਆਪਣੇ ਭਰਾਵਾਂ ਦਾ ਵੀ ਝੁੱਗਾ ਚੌੜ ਕਰਨ ਲੱਗਿਆ। ਇਸੇ ਲਈ ਜਿਹੜੇ ਮਹਾਂਪੁਰਖ ਨੇ ਉਹ ਵੀ ਇਹਨਾਂ ਗੱਲਾਂ ਨੂੰ ਸਮਝਦੇ ਨੇ, ਉਹ ਆਪ ਪੜ੍ਹ ਕੇ ਗੁਣ ਵਿਚਾਰ ਕੇ ਪਰਮਾਰਥ ਨੂੰ ਸਮਝਦੇ ਨੇ ਤੇ ਸਤਿਗੁਰੂ ਦੇ ਸ਼ਬਦ ਦੁਆਰਾ ਮਨ ਵਿੱਚ ਸੰਤੋਖ ਧਾਰਨ ਕਰਕੇ ਰਹਿੰਦੇ ਨੇ। ਤੇ ਕਿਸੇ ਪੜਾਵੇ ਤੇ ਫਿਰ ਉਹ ਕਿਸ ਨੂੰ ਪੜਾਉਂਦੇ ਨੇ, ਇਹਦਾ ਮਤਲਬ ਜੇ ਕੋਈ ਅਧਿਕਾਰੀ ਆਵੇ ਉਹਨੂੰ ਹੀ ਉਹ ਗੁਰਮਤ ਦਾ ਗਿਆਨ ਬਖਸ਼ਿਸ਼ ਕਰਦੇ ਨੇ ਤੇ ਹਰ ਇੱਕ ਨੂੰ ਉਹ ਮਹਾਂਪੁਰਖ ਕਹਿੰਦੇ। ਭਾਈ ਜੇ ਕੋਈ ਤਿਰਚਾਲੂ ਹੋਵੇ, ਕੋਈ ਈਰਖਾਲੂ ਹੋਵੇ ਤੇ ਉਹਨੂੰ ਕਹਿੰਦੇ ਭਾਈ ਅਸੀਂ ਤੈਨੂੰ ਨਹੀਂ ਪੜਾ ਸਕਦੇ, ਤੈਨੂੰ ਨਹੀਂ ਕੁਛ ਸੁਣਾ ਸਕਦੇ, ਤੈਨੂੰ ਨਹੀਂ ਕੁਛ ਸਮਝਾ ਸਕਦੇ, ਤੂੰ ਕਿਤੇ ਹੋਰ ਜਾ ਕੇ ਪੜ੍ਹ ਲੈ। ਇਸ ਢੰਗ ਦੇ ਨਾਲ ਉਹ ਮਹਾਂਪੁਰਖ ਆਪਣੇ ਆਨੰਦ ਵਿੱਚ ਤੇ ਆਪਣੇ ਸਿੱਖੀ ਅਸੂਲਾਂ ਦੇ ਵਿੱਚ ਰਹਿੰਦੇ ਹਨ।
ਐਸਾ ਗੁਰਮਤਿ ਰਮਤ ਸਰੀਰਾ, ਹਰ ਭਜ ਮੇਰੇ ਮਨ ਗਹਿਰ ਗੰਭੀਰਾ ਰਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਅਨਵੇਂ ਕਰਕੇ ਅਰਥ ਲੱਗਦਾ ਹੈ, ਐ ਮੇਰੇ ਮਨ, ਉਹ ਅਕਾਲ ਪੁਰਖ ਵਾਹਿਗੁਰੂ ਐਸਾ ਸਮੁੰਦਰ ਵਾਂਗੂ ਗਹਿਰ ਗੰਭੀਰ ਹੈ ਤੇ ਰਹਿਮਤ ਸਰੀਰਾ ਸਾਡੇ ਸਰੀਰਾਂ ਵਿੱਚ ਵਸ ਰਿਹਾ ਹੈ ਤੇ ਤੂੰ ਗੁਰੂ ਦੀ ਮਤ ਨੂੰ ਧਾਰਨ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਭਜਨ ਕਰ।
ਅਨੰਤ ਤਰੰਗ ਭਗਤ ਹਰ ਰੰਗਾ, ਅਨਦਿਨ ਸੂਚੇ ਹਰ ਗੁਣ ਸੰਗਾ।
ਰਹਾਉ ਬਸਰਾਮ ਦੇ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਨੰਤ ਤਰੰਗ ਭਗਤ ਹਰ ਰੰਗਾ, ਜੋ ਅਨੰਤ ਤਰੰਗਾਂ ਦਾ ਮਾਲਕ ਹੈ ਅਕਾਲ ਪੁਰਖ ਵਾਹਿਗੁਰੂ ਗੁਰਮੁਖ ਜਨ ਉਸ ਵਾਹਿਗੁਰੂ ਦੀ ਭਗਤੀ ਦੇ ਰੰਗ ਵਿੱਚ ਹਮੇਸ਼ਾ ਲਈ ਰੰਗੇ ਰਹਿੰਦੇ ਨੇ, ਕਿਉਂਕਿ ਸਤਿਗੁਰੂ ਮਹਾਰਾਜ ਨੇ ਸੁਖਮਨੀ ਸਾਹਿਬ ਬਾਣੀ ਵਿੱਚ ਵੀ ਬਚਨ ਲਿਖਿਆ ਹੈ, ਪਸਰਿਓ ਆਪ ਹੋਏ ਅੰਤ ਤਰੰਗ, ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ। ਉਹ ਵਾਹਿਗੁਰੂ ਅਨੰਤ ਤਰੰਗਾਂ ਦਾ ਮਾਲਕ ਹੈ। ਜਦੋਂ ਆਪਾਂ ਅਜੋਕੇ ਸਾਇੰਸਦਾਨਾਂ ਨੂੰ ਵੀ ਪੁੱਛਦੇ ਹਨ, ਉਹ ਵੀ ਕਹਿੰਦੇ ਨੇ ਸੰਸਾਰ ਦੇ ਵਿੱਚ ਬੜੀਆਂ ਲਹਿਰਾਂ ਨੇ, ਉਹ ਸਾਰੀਆਂ ਲਹਿਰਾਂ ਉਸ ਵਾਹਿਗੁਰੂ ਪਰਮੇਸ਼ਰ ਨੇ ਹੀ ਪੈਦਾ ਕੀਤੀਆਂ। ਸ਼ਬਦ ਦੀਆਂ ਤਰੰਗਾਂ ਨੇ, ਹੋਰ ਵੀ ਹਰ ਕਿਸਮ ਦੀਆਂ ਲਹਿਰਾਂ ਨੇ। ਅੰਤ ਤਰੰਗ, ਜੋ ਅਨੰਤ ਤਰੰਗਾਂ ਦਾ ਮਾਲਕ ਹੈ ਅਕਾਲ ਪੁਰਖ ਵਾਹਿਗੁਰੂ ਗੁਰਮੁਖ ਜਨ ਤੇ ਉਸ ਵਾਹਿਗੁਰੂ ਦੇ ਨਾਲ ਪ੍ਰੇਮ ਕਰਕੇ ਤੇ ਉਹਦੀ ਭਗਤੀ ਕਰਦੇ ਹਨ, ਅੰਦਨ ਸੂਚੇ ਹਰ ਗੁਣ ਸੰਗਾ, ਤੇ ਨਾਲ ਹੀ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦੇ ਗੁਣਾਂ ਨੂੰ ਧਾਰਨ ਕਰਕੇ ਤੇ ਉਸ ਵਾਹਿਗੁਰੂ ਦੇ ਗੁਣਾਂ ਦੇ ਨਾਲ ਦਿਨ ਰਾਤ ਆਪਣੇ ਜੀਵਨ ਨੂੰ ਉੱਚਾ ਸੁੱਚਾ ਬਣਾ ਲੈਂਦੇ ਨੇ। ਉਹਨਾਂ ਗੁਰਮੁਖਾਂ ਦਾ ਜੀਵਨ ਵੀ ਐਸਾ ਪਵਿੱਤਰ ਹੁੰਦਾ ਹੈ, ਜਿਉਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਉਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਇਹ ਗੁਰਮੁਖਾਂ ਦੀ ਅਵਸਥਾ ਹੈ। ਹਜ਼ੂਰ ਕਹਿੰਦੇ ਨੇ ਅਨੰਤ ਰੰਗ ਭਗਤ ਹਰ ਰੰਗਾ, ਉਹ ਅਨੰਤ ਰੰਗਾਂ ਦੇ ਮਾਲਕ ਵਾਹਿਗੁਰੂ ਦੀ ਭਗਤੀ ਦੇ ਰੰਗ ਵਿੱਚ ਆਪਣੇ ਮਨ ਨੂੰ ਰੰਗਦੇ ਹਨ। ਅੰਦਨ ਸੂਚੇ ਹਰ ਗੁਣ ਸੰਗਾ, ਤੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੇ ਦੈਵੀ ਗੁਣਾਂ ਨੂੰ ਧਾਰਨ ਕਰਕੇ ਉਹਨਾਂ ਗੁਣਾਂ ਦੇ ਨਾਲ ਰਾਤ ਦਿਨ ਆਪਣੇ ਜੀਵਨ ਨੂੰ ਉੱਚਾ ਸੁੱਚਾ ਬਣਾ ਲੈਂਦੇ ਹਨ।
ਮਿਥਿਆ ਜਨਮ ਸਾਕਤ ਸੰਸਾਰਾ, ਰਾਮ ਭਗਤ ਜਨ ਰਹਿ ਨਿਰਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਸਾਕਤ ਪੁਰਸ਼ ਨੇ, ਸਾਕਤ ਕਿਸ ਨੂੰ ਆਖਿਆ ਹੈ, ਜੋ ਸ਼ਕਤੀ ਨਾਲ ਜੁੜੇ ਹੋਏ ਨੇ, ਸ਼ਕਤੀ ਦਾ ਸ਼ਕਤੀ ਨਾਮ ਹੈ ਮਾਇਆ ਦਾ, ਜਿਹੜੇ ਮਾਇਆ ਨਾਲ ਜੁੜੇ ਹੋਏ ਨੇ, ਜਿਨ੍ਹਾਂ ਦਾ ਵਾਹਿਗੁਰੂ ਨਾਲ ਕੋਈ ਸੰਬੰਧ ਨਹੀਂ, ਉਹਨਾਂ ਨੂੰ ਸਾਕਤ ਆਖਿਆ ਹੈ। ਜਾਂ ਦੂਜਾ ਸਾਕਤ ਦਾ ਅਰਥ ਵਿਦਵਾਨਾਂ ਨੇ ਆਖਿਆ ਵੀ ਜਿਹੜਾ ਟੁੱਟਿਆ ਹੋਇਆ, ਉਹਨੂੰ ਸਾਕਤ ਕਹਿੰਦੇ ਨੇ, ਭਾਵ ਰੱਬ ਵੱਲੋਂ ਜਿਹੜਾ ਟੁੱਟਿਆ ਹੋਇਆ ਹੈ ਉਹਨੂੰ ਸਾਕਤ ਆਖਿਆ। ਮਿੱਥਿਆ ਜਨਮ ਸਾਕਤ ਸੰਸਾਰਾ, ਹਜ਼ੂਰ ਕਹਿੰਦੇ ਜਿਹੜਾ ਸਾਕਤ ਪੁਰਸ਼ ਹੈ ਉਹਦਾ ਸੰਸਾਰ ਦੇ ਵਿੱਚ ਜਨਮ ਧਾਰਨ ਕਰਨਾ ਮਿੱਥਿਆ ਦਾ ਅਰਥ ਬੇਅਰਥ ਹੈ, ਫਜ਼ੂਲ ਹੈ। ਕਿਉਂ? ਉਹ ਨਾ ਤੇ ਵਾਹਿਗੁਰੂ ਦੀ ਭਗਤੀ ਕਰਦਾ ਹੈ ਤੇ ਨਾ ਹੀ ਵਾਹਿਗੁਰੂ ਦੇ ਗੁਣਾਂ ਨੂੰ ਧਾਰਨ ਕਰਦਾ ਹੈ। ਰਾਮ ਭਗਤ ਜਨ ਰਹਿ ਨਿਰਾਰਾ ਤੇ ਜਿਹੜਾ ਵਾਹਿਗੁਰੂ ਦੀ ਭਗਤੀ ਕਰਨ ਵਾਲਾ ਗੁਰਮੁਖ ਪਿਆਰਾ ਹੈ, ਉਹ ਵਾਹਿਗੁਰੂ ਦੀ ਭਗਤੀ ਕਰਕੇ ਰਹਿ ਨਿਰਾਰਾ, ਉਹ ਮੋਹ ਮਾਇਆ ਤੋਂ ਹਮੇਸ਼ਾ ਨਿਰਲੇਪ ਹੋ ਕੇ ਰਹਿੰਦਾ ਹੈ।
ਸੁਚੀ ਕਾਇਆ ਹਰ ਗੁਣ ਗਾਇਆ, ਆਤਮ ਚੀਨ ਰਹਿ ਲਿਵ ਲਾਇਆ।
ਲੋ ਇਹ ਹੈ ਗੁਰਮੁਖਾਂ ਦੀ ਕਰਨੀ, ਸੁਚੀ ਕਾਇਆ ਹਰ ਗੁਣ ਗਾਇਆ। ਉਸ ਗੁਰਮੁਖ ਨੇ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ, ਉਸ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ ਹੈ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਾਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਇਉਂ ਉਸਨੇ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ ਹੈ ਸੁਚੀ ਕਾਇਆ, ਉਹਦੀ ਕਾਇਆ ਦੇਵੀ ਸੁੱਚੀ ਪਵਿੱਤਰ ਹੋ ਗਈ ਹੈ। ਜਿਹੜਾ ਮਨੁੱਖ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਉਹਦੀ ਦੇਵੀ ਪਵਿੱਤਰ ਹੋ ਜਾਂਦੀ ਹੈ, ਉਹਦੀ ਰਸਨਾ ਵੀ ਪਵਿੱਤਰ ਹੋ ਜਾਂਦੀ, ਉਹਦੀ ਕਾਇਆ ਬੁੱਧੀ ਵੀ ਪਵਿੱਤਰ ਹੋ ਜਾਂਦੀ ਹੈ। ਆਤਮ ਚੀਨ ਰਹਿ ਲਿਵ ਲਾਇਆ, ਹਜ਼ੂਰ ਕਹਿੰਦੇ ਨੇ ਉਹ ਗੁਰਮੁਖ ਵਿਅਕਤੀ ਆਤਮ ਚੀਨ ਆਪਣੇ ਆਤਮਾ ਨੂੰ ਚੀਨ ਪਛਾਣ ਕੇ, ਆਤਮਾ ਕੀ ਵਸਤੂ ਹੈ ਇਹਨੂੰ ਪਛਾਣ ਕੇ ਰਹਿ ਲਿਵ ਲਾਇਆ, ਤੇ ਫਿਰ ਉਸ ਆਤਮਾ ਨੂੰ ਸਮਝ ਕੇ ਤੇ ਉਸ ਪਰਮਾਤਮਾ ਦੇ ਵਿੱਚ ਆਪਣੇ ਲਿਵ ਨੂੰ ਜੋੜੀ ਰੱਖਦਾ ਹੈ।